ਹਾਂ, ਦਾਤਨ ਕੁਰਲਾ ਕਰਦੇ ਹਾਂ, ਕੱਪੜੇ ਧੋ ਕੇ ਪ੍ਰੈਸ ਕਰਦੇ ਹਾਂ, ਨਿੱਤ ਕੱਪੜੇ ਬਦਲਦੇ ਹਾਂ, ਘਰ ਦੀ ਸਫਾਈ ਕਰਦੇ ਹਾਂ, ਆਪਣਾ ਉਦਾਲਾ ਪੁਦਾਲਾ ਸਾਫ ਰੱਖਦੇ ਹਾਂ, ਲੇਕਿਨ ਫਿਰ ਵੀ ਇਹ ਦਿਸਣਹਾਰ ਮੈਲ ਸਾਨੂੰ ਮੁੜ ਮੁੜ ਚਿੰਬੜਦੀ ਹੈ। ਹੁਣ ਜਿਸ ਸੂਖਮ ਮਾਨਸਿਕ ਮੈਲ ਵੱਲ ਗੁਰਬਾਣੀ ਇਸ਼ਾਰਾ ਕਰਦੀ ਹੈ, ਇਸ ਤੋਂ ਅਸੀਂ ਬਿਲਕੁਲ ਅਣਜਾਣ ਹਾਂ। ਇਸ ਮੈਲ ਦਾ ਸਰੂਪ ਕੀ ਹੈ, ਇਹ ਕਿਵੇਂ ਸਾਨੂੰ ਲੱਗਦੀ ਹੈ, ਕਿਵੇਂ ਇਸ ਤੋਂ ਬਚਿਆ ਜਾ ਸਕਦਾ ਹੈ, ਇਹਦੀ ਸੋਝੀ ਕੋਈ ਵਿਰਲੇ ਸ਼ਬਦ ਰਤੇ ਸੇ ਨਿਰਮਲੇ ਹੀ ਦੇ ਸਕਦੇ ਹਨ। ਗੁਰਮੁਖ ਪਿਆਰੇ ਬਾਊ ਜੀ ਹੋਰਾਂ ਨੇ ਆਪ ਮੈਲ ਰਹਿਤ ਨਿਰਮਲ ਜੀਵਨ ਜਿਉਂਦਿਆਂ ਆਪਣੇ ਆਤਮਿਕ ਅਨੁਭਵ ਰਾਹੀਂ ਸਾਨੂੰ ਦ੍ਰਿੜ ਕਰਵਾਇਆ ਹੈ, ਸੋ ਕਿਛ ਕਰ ਜਿਤ ਮੈਲ ਨਾ ਲਾਗੇ। ਗੁਰਬਾਣੀ ਵਿਚਾਰ 37-37। ਅਕਾਲ ਪੁਰਖ ਦੀ ਜੋਤ ਹੀ ਸੱਚ ਹੈ ਅਤੇ ਉਹਦਾ ਨਾਮ ਰੂਪੀ ਆਤਮ ਪ੍ਰਕਾਸ਼ ਨਿਰੋਲ ਅਤੇ ਨਿਰਮਲ ਹੈ। ਤ੍ਰੈਗੁਣੀ ਮਾਇਕੀ ਮੰਡਲ ਅੰਦਰ ਮਾਇਆ ਦੇ ਅਨੇਕ ਸਰੂਪ ਹਨ, ਜੋ ਕਿ ਬਿਨਸੰਹਾਰ ਹਨ, ਬਦਲਵੇਂ ਹਨ, ਹਨੇਰ ਭਰਮ ਕੂੜ ਹਨ। ਸੋ ਸਾਰੀ ਦ੍ਰਿਸ਼ਟ ਅਤੇ ਅਦ੍ਰਿਸ਼ਟ ਮਾਇਕੀ ਮੰਡਲ ਦੀ ਰਚਨਾ ਇਹ ਸਭ ਚਲਾਇਮਾਨ ਹੈ, ਇਸ ਕਰਕੇ ਝੂਠੀ ਹੈ, ਮੈਲੀ ਹੈ। ਜਿਵੇਂ ਹਨੇਰ ਦੀ ਆਪਣੀ ਕੋਈ ਹਸਤੀ ਨਹੀਂ ਹੁੰਦੀ, ਰੋਸ਼ਨੀ ਦੀ ਅਣਹੋਂਦ ਨੂੰ ਹੀ ਹਨੇਰਾ ਕਿਹਾ ਜਾਂਦਾ ਹੈ, ਇਸੇ ਤਰ੍ਹਾਂ ਆਤਮ ਪ੍ਰਕਾਸ਼ ਨਾਮ ਜਾਂ ਸ਼ਬਦ ਦੇ ਚਾਨਣ ਦੀ ਅਣਹੋਂਦ ਜਾਂ ਗੈਰ ਹਾਜ਼ਰੀ ਵਿੱਚ ਹੀ ਮਾਇਆ ਦਾ ਭਰਮ ਭੁਲਾਵਾ ਪ੍ਰਤੀਤ ਹੁੰਦਾ ਹੈ। ਇਸ ਵਿੱਚ ਬ੍ਰਹਿਮੰਡ ਦੀ ਪ੍ਰਕਿਰਤੀ ਅਤੇ ਪ੍ਰਵਿਰਤੀ ਹੋ ਰਹੀ ਹੈ। ਦੂਜੇ ਲਫ਼ਜ਼ਾਂ ਵਿੱਚ ਨਾਮ ਦਾ ਪ੍ਰਕਾਸ਼ ਸੱਚ ਅਤੇ ਨਿਰਮਲਾ ਹੈ ਅਤੇ ਨਾਮ ਦੀ ਅਣਹੋਂਦ ਉਹਨੂੰ ਮਾਇਆ ਦਾ ਹਨੇਰ ਜਾਂ ਮੈਲ ਕਿਹਾ ਜਾਂਦਾ ਹੈ। ਸੋ ਜਿਸ ਮੈਲ ਵੱਲ ਗੁਰਬਾਣੀ ਇਸ਼ਾਰਾ ਕਰਦੀ ਹੈ ਉਹ ਕੀ ਹੈ? ਨਾਮ ਦੀ ਅਣਹੋਂਦ ਨੂੰ ਹੀ ਮਾਇਆ ਦਾ ਹਨੇਰ ਜਾਂ ਮੈਲ ਕਿਹਾ ਜਾਂਦਾ ਹੈ। ਹਰ ਬਿਨ ਸਭ ਕਿਛ ਮੈਲਾ ਸੰਤੋ, ਕਿਆ ਹੋ ਪੂਜ ਚੜਾਈ, ਨਾਮ ਬਿਨਾ ਸਭ ਜਗ ਹੈ ਮੈਲਾ, ਦੂਜੇ ਪਰਮ ਪਤਕ ਹੋਈ। ਚੌਂ ਯੁਗ ਮੈਲੇ ਮਲ ਭਰੇ, ਜਿਨ ਮੁਖ ਨਾਮ ਨਾ ਹੋਏ। ਸੰਸਾਰ ਦੀ ਰਚਨਾ ਅਕਾਲ ਪੁਰਖ ਦੇ ਕਵਾਓ ਜਾਂ ਖਿਆਲ ਦੁਆਰਾ ਹੋਈ ਹੈ ਅਤੇ ਖਿਆਲਾਂ ਦੁਆਰਾ ਹੀ ਇਹਦੀ ਪ੍ਰਕਿਰਤੀ ਅਤੇ ਪ੍ਰਵਿਰਤੀ ਚੱਲ ਰਹੀ ਹੈ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਜਿਵੇਂ ਲੜਾਈ ਵੇਲੇ ਚਾਰ ਚੁਫੇਰੇ ਹਨੇਰਾ ਕਰਨਾ ਪੈਂਦਾ ਹੈ, ਬਲੈਕਆਊਟ ਕਰਨੀ ਪੈਂਦੀ ਹੈ ਤਾਂ ਕਿ ਦੁਸ਼ਮਣ ਰੋਸ਼ਨੀ ਦੇਖ ਕੇ ਸਾਡੇ 'ਤੇ ਹਮਲਾ ਨਾ ਕਰ ਸਕੇ। ਐਸੇ ਹਨੇਰੇ ਵਿੱਚ ਅਸੀਂ ਮਕਾਨ ਅੰਦਰ ਨਿੰਮੀ ਜਿਹੀ ਰੋਸ਼ਨੀ ਕਰ ਲੈਂਦੇ ਹਾਂ ਅਤੇ ਦਰਵਾਜ਼ੇ 'ਤੇ ਖਿੜਕੀਆਂ ਬੰਦ ਕਰ ਦਿੰਦੇ ਹਾਂ, ਸ਼ੀਸ਼ਿਆਂ ਉੱਤੇ ਕਾਲਾ ਕਾਗਜ਼ ਜਾਂ ਮੋਟਾ ਪਰਦਾ ਲਾ ਦਿੰਦੇ ਹਾਂ ਤਾਂ ਕਿ ਅੰਦਰਲੀ ਰੋਸ਼ਨੀ ਬਾਹਰ ਨਾ ਦਿਸ ਸਕੇ। ਇਸੇ ਤਰ੍ਹਾਂ ਸਾਡੇ ਅੰਤਰ ਆਤਮੇ ਜੋਤ ਦਾ ਪ੍ਰਕਾਸ਼ ਤਾਂ ਨਿਰਮਲ ਹੈ, ਸਦਾ ਹੋ ਰਿਹਾ ਹੈ, ਲੇਕਿਨ ਅਸੀਂ ਆਪਣੇ ਮਨ ਦੇ ਸ਼ੀਸ਼ਿਆਂ ਉੱਤੇ ਗੰਦੇ ਖਿਆਲਾਂ ਦਾ ਮੈਲਾ ਰੰਗ ਜਾਂ ਭਰਮ ਭੁਲਾਵੇ ਦੇ ਮੋਟੇ ਮੋਟੇ ਪਰਦੇ ਲਾਏ ਹੋਏ ਹਨ। ਇਸੇ ਕਰਕੇ ਸਾਡੀ ਆਤਮ ਜੋਤ ਦੀ ਅੰਦਰਲੀ ਰੋਸ਼ਨੀ ਬਾਹਰ ਵੱਲ ਪ੍ਰਕਾਸ਼ਿਤ ਹੀ ਨਹੀਂ ਹੋ ਸਕਦੀ ਅਤੇ ਅਸੀਂ ਭਰਮ ਦੇ ਹਨੇਰੇ ਅਤੇ ਅਗਿਆਨਤਾ ਵਿੱਚ ਠੋਕਰਾਂ ਖਾਂਦੇ ਹਾਂ, ਦੁਖੀ ਹੁੰਦੇ ਰਹਿੰਦੇ ਹਾਂ। ਜੇਕਰ ਦੁੱਧ ਵਰਗਾ ਚਿੱਟਾ ਕੱਪੜਾ ਜਾਂ ਕਾਗਜ਼ ਵੀ ਹੱਥ ਲਾਏ ਤੋਂ ਮੈਲਾ ਹੋ ਸਕਦਾ ਹੈ ਤਾਂ ਸਾਡੇ ਜੋਤ ਸਰੂਪੀ ਨਿਰਮਲ ਮਨ ਉੱਤੇ ਸਾਡੇ ਨੀਵੇਂ ਮੈਲੇ ਖਿਆਲਾਂ, ਨੀਵੇਂ ਕਰਮਾਂ ਅਤੇ ਗੰਧਲੇ ਵਾਤਾਵਰਣ ਦਾ ਅਸਰ ਪੈਣਾ ਲਾਜ਼ਮੀ ਹੈ। ਇਸ ਉਦਾਹਰਣ ਤੋਂ ਸਪਸ਼ਟ ਹੈ ਕਿ ਮਾਇਕੀ ਭਰਮ ਭੁਲਾਵੇ ਦੇ ਹਨੇਰ ਜਾਂ ਅਗਿਆਨਤਾ ਵਿੱਚ ਨੀਵੀਆਂ ਰੁਚੀਆਂ ਅਤੇ ਨੀਵੇਂ ਖਿਆਲਾਂ ਜਾਂ ਕਰਮਾਂ ਦੇ ਨਾਲ ਹੀ ਸਾਡੇ ਮਨ ਨੂੰ ਮੈਲ ਲੱਗਦੀ ਹੈ। ਪਹਿਲਾਂ ਗੁਰਮੁਖ ਪਿਆਰਿਆਂ ਨੇ ਦ੍ਰਿੜ ਕਰਵਾਇਆ ਹੈ ਕਿ ਮੈਲ ਕਿਸ ਨੂੰ ਕਹਿੰਦੇ ਹਨ? ਅਕਾਲ ਪੁਰਖ ਦੀ ਅਣਹੋਂਦ ਨੂੰ ਮੈਲ ਕਹਿੰਦੇ ਹਨ। ਹੁਣ ਇਹ ਮੈਲ ਕਿਵੇਂ ਲੱਗਦੀ ਹੈ? ਸਾਡੀ ਅਗਿਆਨਤਾ ਵਿੱਚ ਨੀਵੀਆਂ ਰੁਚੀਆਂ ते नीवे ख्यालां ते कर्मां नाल साडे मन नूं इह मैल लगदी है। सो गुरु बाबे ने इसे लई सानूं उपदेश दिता है, सो किच कर जित मैल ना लागे। इहदा मतलब यह है कि असी वह ख्याल जां कर्म ना करिए जिदे नाल साडे मन नूं होर मैल लगे। लेकिन जेकर गौ नाल असी अपने अंदर झाती मारीए तो पता लगेगा कि असी तां खिन खिन पल पल दिन रात उही ख्याल जां कर्म करते हाँ जिदे नाल साडे मन नूं मैल लगती है ते नित नित होर वधदी जांदी है। इसे कारण सारा संसार आत्मिक जोत की निर्मल रोशनी की निघ ते बरकतां तों वांझा जा रहा है अते दुखदाई जीवन बतीत करता है। पलच पलच सगली मुई झूठे तंदे मोह, मैला हर के नाम बिन जियो। जिवें असी ज्यों ज्यों चानण तों दूर जांदे हाँ त्यों त्यों हनेरा वधदा जांदा है ते रोशनी घटदी जांदी है। इस दे ऐन उल्ट ज्यों ज्यों असी रोशनी दे नेड़े जांदे हाँ त्यों त्यों हनेरा जां मन दी मैल घटदी जांदी है ते रोशनी दे प्रकाश दे अंदर पहुंच के हनेर जां मैल आप मुहारे ही अलोप हो जांदी है। इसे तरह ज्यों ज्यों साडी बिरती आत्म जोत दे निर्मल प्रकाश जां नाम तों दुरेडे जांदी है, नाम दी भुल विच जांदी है, त्यों त्यों माइकी मंडल दी मैल दा अक्स साडे मन उत्ते पैंदा है ते सहजे सहजे माया दे भरम भुलावे दे हनेर नाल असी अशरदक हुंदे जांदे हाँ, रब तों नास्तिक हुंदे जांदे हैं। दूजे पासे ज्यों ज्यों असी साध संगत विच विचरदिआं होइआं नाम सिमरन शब्द सुरत दा अभ्यास करदे हाँ तां आत्म प्रकाश दा चानण जां अनुभवी ज्ञान वधदा जांदा है। किरपा करे जिस पार ब्रह्म होवै साधु संग, ज्यों ज्यों ओ वधाई है त्यों त्यों हर स्यों रंग। इस हर रंग नाल ही फिर साडे मन दी मैल उतर सकती है। पर ये मत पापा के संग ओ तो पै नावे के रंग। ए नावे का रंग जा शरदा भावनी दी प्रेम स्वैपना गुर प्रसाद द्वारा साध संगत विच गुरमुख प्यारिया संता महापुरखां दी संगत सेवा ते छो नाल प्राप्त हो सकती है। ए नावे का रंग जा शरदा भावनी जिदे नाल के साडे मन दी मैल कट्टी जा सकती है ए किवें प्राप्त हुंदी है? ए शरदा भावनी जा नावे का रंग ए प्रेम स्वैपना गुर प्रसाद द्वारा साध संगत विच गुरमुख प्यारिया संता ते महापुरखां दी संगत सेवा ते छो नाल प्राप्त हो सकती है। साध संगत होए निर्मला कटिए जम की फास, मिल साधु दुर्मत खोए पतित पुनीत सब होए। गई गिलान साध के संग मन तन रातो हर के रंग। क्यों? क्योंकि हर के संत संत पल नीके, मिल संत जना मल लहिया। जन्म जन्म की होमे मल लागी, मिल संगत मल ले जावे गो। लेकिन साडा वाह अक्सर नीवियां रुचियां ते गंदले ख्यालां वाले लोकां नाल ही पैंदा है जिन्हां दी कुसंगत नाल असी मसाले ला ला के ईरखा द्वैत वैर विरोध चुगली निंदिया दियां गल्लां कर कर के अपने पुराने रोसे गिले ते किरना दियां गंडां खोल खोल के एक दूजे नूं सुना के सुन के अपनी इकट्ठी कीती होई गंदी हवाड़ कढ़ के अपना मन हौला करदे हां ते इहदे विच बड़ा स्वाद माणदे हां। जदों भी दो चार आदमी जां औरतां किते घरां विच सफर विच कचहरियां विच सत्संग विच धर्म स्थानां विच व्याह शादियां विच इत्थों तक कि सोग विच भी इकट्ठे हो जाण उत्थे साडा यही शुगल जां दिल परचावा हुंदा है ते मना कीत्यां होया भी साडे को हट नहीं हुंदा क्योंकि साडियां रुचियां मलीन होण दे कारण साडे अंदरों आप मुहारे वह हवाड़ फुट फुट के निकलदी है। इस तरह असी लोकां दे गंदे छिदर फोल के अपना मन भी गंदा करी जाते हैं। मध्यम किस्म के ख्याल जिवें के किरिया सोधनी, किरत करनी, खेलना, सौना, ये भावें निर्दोख प्रतीत हुंदे हन, लेकिन असल विच साडे सब ख्याल करम धर्म त्रैगुणी माइकी मंडल दे भरम भुलावे ते होमे दी रंगत विच रब दी याद विचों निकल के रब नू भुला के कीते जांदे हन। ते रब नू विसारना ए मन नू मैल लौनी है। नाम त्याग करे अनकाज, बिन सजाए झूठे सब पाज, नाम संग मन प्रीत न लावे, कोट कर्म करतो नरक जावे। सोई मलीन दीन हीन जिस प्रभ बिसराना, नानक विण नावे आलूद्या जित्ती होर ख्याल। असी आपो अपनी रुचि अनुसार एक दूजे नू असर दिंदे ते लेंदे रहिंदे हां। उदाहरण दे तौर ते मक्खी नू गंदी मन्या गया है, वह सिर्फ गंदे थां उत्ते बहिंदी है ते जिथे भी मैल दा छिट्टा जां दाग पिया होवे उत्थे आप मुहारे मक्खियां इकट्ठियां हो जांदियां हन, क्योंकि मक्खी नू गंदगी नाल प्यार है, सो गंदगी मक्खी नू खिच पाउंदी है। इन्हां दी नज़र ते सुंघण शक्ति इन्नी तीखण हुंदी है कि गंदे मैले दाग नू झट पछाण लैंदियां हन। इन्हां दे अंतशकरण विच गंदगी नाल प्यार ते खिच इन्नी तीबर हुंदी है कि मुड़ मुड़ उडाउण ते भी नहीं हटदियां ते फिर फिर के गंदगी नू चमड़दियां हन। साफ जां निर्मल थां ते इह घट ही बहिंदियां हन। इसे तरह कीड़िया दी मिठे वल खिच जां मक्खी दी जिवें गंदगी वल खिच है, यह कुदरती कानून जां हुकम अनुसार है, क्योंकि क्या गया है, लाइक अट्रैक्ट्स लाइक। तुरदे को तुरदा मिले, उड़ते को उड़ता, जीवत को जीवता मिले, मुए को मुआ। कुदरत दे वायुमंडल विच अनेका आवाजां रव रहियां भरपूर हन। हुण जिस भी मीटर अते वेवलेंथ उत्ते असी रेडियो लगाईए, उसे मीटर ते वेवलेंथ वाली आवाज नू साडा रेडियो फड़ेगा, कैच करेगा, होर किसे आवाज नू नहीं फड़दा। इस तरह इक्को जिहियां चंगियां जां माड़ियां रुचियां जां इक्को जिही रंगत वालियां मन दियां किरना वाइब्रेशनज ए ता के इक दूजे नू मिलदियां हन। इहदा मतलब यह होया कि साडे मन दी रंगत जां अंतशकरण जिहो जिहा है, वह अपने वर्गियां होरना मानसिक किरना नू भी अपने वल खिंचदा है। इसे करके असी देखते हाँ कि शराबी, अमली, चोर, विभचारी आदि नीवियां रुचियां वालियां नू अनजाने ही अपने वल खिंचदे हन। जिहो जिहा वह आप हुंदे हन, ओहो जिही संगत उहनां नू मिल जांदी है अते सहजे सहजे वह उहनां नू भी अपने वर्गे अमली बना लैंदे हन। इस कुदरती असूल अनुसार हर एक इंसान अपने मन दियां रुचियां अनुसार ही आपो अपना वातावरण बना रहा है। दूजे लफ्जां विच असी आपो अपने ख्यालां ते रुचियां अनुसार ही अपना वातावरण, अपना अंतशकरण ते अपने निक्के जे संसार दा दायरा बना लैंदे हां। इस तरह अपनी जीवन सेध, अपना चंगा जां माड़ा जीवन इथों तक कि असी अपनी किस्मत जां भाग बनाउंदे हां। आम जनता दी खिच जां मन दा रुख जां रुचि नीवे जां मैले ख्यालां ते कुसंगत वल ही है। इहदे नाल असी अपने मन नूं होर मलीन कर लैंदे हां ते खिन खिन अनजाणे सहज सुभाए समुची निर्मल कुदरत नूं भी मलीन ते गंदली करी जांदे हां। इहो असी अपने घर दा वातावरण मलीन करन तो इलावा समुचे ब्रह्मांड दे वातावरण नूं भी गंदला करन विच अपना हिस्सा पा रहे हां। करतार ने इह कुदरत जीवां लई सोहणी, सुहावणी ते सुखदाई बनाई है। असी अपनियां मलीन रुचियां नाल इहनूं मैला करी जा रहे हां ते खिन खिन होर मैल भरी जा रहे हां। बलिहारी कुदरत दा वातावरण अगे ही अत्यंत मलीन हो चुका है। जेकर ब्रह्मांड दे वातावरण नूं सुधारण जां इहनूं निर्मल करन विच असी सहायक नहीं हो सकते ਤਾਂ ਇਹਨੂੰ ਹੋਰ ਗੰਦਿਆ ਕਰਨ ਦਾ ਵੀ ਸਾਡਾ ਕੋਈ ਹੱਕ ਨਹੀਂ। ਇਹਦਾ ਸਪਸ਼ਟ ਸਬੂਤ ਕੀ ਹੈ ਕਿ ਸਾਰੇ ਸੰਸਾਰ ਵਿੱਚ ਅਸੀਂ ਈਰਖਾ, ਦਵੈਤ, ਨਫ਼ਰਤ, ਸਾੜਾ, ਵੈਰ, ਵਿਰੋਧ, ਬੇਈਮਾਨੀ, ਭ੍ਰਿਸ਼ਟਾਚਾਰ, ਖੁਦਗਰਜ਼ੀ, ਕਾਲਾ ਬਜ਼ਾਰੀ, ਲੁੱਟ ਖਸੁੱਟ, ਖੋਹਾ ਖਾਈ, ਲੜਾਈਆਂ, ਝਗੜੇ, ਜ਼ੁਲਮ ਆਦਿ ਦਾ ਵਾਤਾਵਰਣ ਬਣਾਇਆ ਹੋਇਆ ਹੈ। ਦੁਨਿਆਵੀ ਜੀਵਨ ਵਿੱਚ ਸ਼ੱਕ, ਡਰ, ਚਿੰਤਾ, ਸਹਿਮ, ਅਸਥਿਰਤਾ, ਅਸ਼ਾਂਤੀ, ਖਿੱਚੋਤਾਣ, ਤਣਾਓ ਅਤੇ ਢਹਿੰਦੀਆਂ ਕਲਾ ਦਾ ਹੀ ਬੋਲਬਾਲਾ ਅਤੇ ਵਰਤ ਵਰਤਾਰਾ ਹੋ ਰਿਹਾ ਹੈ, ਜਿਹਦੇ ਨਾਲ ਕਿ ਸਾਡਾ ਜੀਵਨ ਨਰਕਮਈ ਬਣਦਾ ਜਾ ਰਿਹਾ ਹੈ। ਅਸੀਂ ਦੇਖਦੇ ਹਾਂ ਮੇਲਿਆਂ, ਸਿਨੇਮਾ, ਟੀਵੀ, ਥੀਏਟਰ, ਡਰਾਮਿਆਂ ਵਿੱਚ ਤਾਂ ਇੰਨੀ ਭੀੜ ਹੁੰਦੀ ਹੈ ਕਿ ਬਲੈਕ ਵਿੱਚ ਟਿਕਟ ਮਿਲਦੇ ਹਨ, ਲੇਕਿਨ ਸਤ ਸੰਗਤ ਵਿੱਚ ਕਹਿਣ ਦੇ ਬਾਵਜੂਦ ਬਹੁਤ ਥੋੜ੍ਹੀ ਹਾਜ਼ਰੀ ਹੁੰਦੀ ਹੈ, ਕਿਉਂਕਿ ਸਾਡੇ ਮਨ ਵਿੱਚ ਨੀਵੀਆਂ ਰੁਚੀਆਂ ਦੀ ਬਹੁਲਤਾ ਹੈ। ਇਸ ਕਰਕੇ ਸਾਨੂੰ ਉੱਚੇ ਸੁੱਚੇ ਸੋਹਣੇ ਨਿਰਮਲ ਖਿਆਲ ਭਾਉਂਦੇ ਹੀ ਨਹੀਂ। ਜੇ ਕਿਸੇ ਨੂੰ ਸਤਸੰਗ ਦੁਆਰਾ ਉਚੇਰੇ ਅਤੇ ਉਸਾਰੂ ਖਿਆਲ ਆ ਵੀ ਜਾਣ ਤਾਂ ਨੀਵੀਆਂ ਮਲੀਨ ਰੁਚੀਆਂ ਦੀ ਖਿੱਚ ਜਾਂ ਉਕਸਾਹਟ ਨਾਲ ਛੇਤੀ ਹੀ ਅਸੀਂ ਪੁਰਾਣੀ ਨੀਵੀਂ ਰੁਚੀ ਦੇ ਰੋਡ ਵਿੱਚ ਰੁੜ ਜਾਂਦੇ ਹਾਂ। ਅਸੀਂ ਆਪਣੀ ਅਗਿਆਨਤਾ ਅਤੇ ਭਰਮ ਭੁਲਾਵੇ ਵਿੱਚ ਆਪਣੇ ਭੈੜੇ ਵਾਤਾਵਰਣ, ਬਿਮਾਰੀਆਂ, ਦੁੱਖ ਕਲੇਸ਼ਾਂ ਲਈ ਲੋਕਾਂ ਨੂੰ ਜਾਂ ਆਪਣੀ ਕਿਸਮਤ ਨੂੰ ਦੋਸ਼ ਦਿੰਦੇ ਹਾਂ, ਲੇਕਿਨ ਗੁਰਬਾਣੀ ਅਨੁਸਾਰ ਸਾਡਾ ਇਹ ਖਿਆਲ ਨਿਰਮੂਲ ਹੈ, ਗਲਤ ਹੈ। ਦੱਦੈ ਦੋਸ ਨਾ ਦੇਉ ਕਿਸੈ, ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ। ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਜੋ ਜੋ ਕਰਮ ਕੀਓ ਲਾਲਚ ਲੱਗ, ਤੇ ਆਪ ਬੰਧਾਇਓ। ਅਸਲ ਵਿੱਚ ਅਸੀਂ ਆਪਣੇ ਵਾਤਾਵਰਣ, ਕਿਸਮਤ ਤੇ ਭਵਿੱਖ ਦੇ ਚੰਗੇ ਜਾਂ ਮਾੜੇ ਹੋਣ ਦੇ ਖੁਦ ਆਪ ਜ਼ਿੰਮੇਵਾਰ ਹਾਂ। ਜੇ ਅਸੀਂ ਆਪਣੇ ਵਾਤਾਵਰਣ, ਆਪਣੀ ਕਿਸਮਤ, ਆਪਣੇ ਭਵਿੱਖ ਨੂੰ ਚੰਗੇਰਾ, ਉਚੇਰਾ, ਸੋਹਣੇਰਾ ਤੇ ਸੁਖੇਰਾ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਖਿਆਲਾਂ, ਨਿਸ਼ਚਿਆਂ, ਰੁਚੀਆਂ ਤੇ ਕਰਮਾਂ ਨੂੰ ਬਦਲਣਾ ਪਵੇਗਾ, ਵਰਨਾ ਅਸੀਂ ਆਪਣੀ ਪੁਰਾਣੀ ਮਲੀਨ ਜੀਵਨ ਪ੍ਰਣਾਲੀ ਦੀ ਰੋਡ ਵਿੱਚ ਹੀ ਰੁੜੀ ਜਾਵਾਂਗੇ ਤੇ ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੋਹ ਵਾਲਾ ਹੀ ਸਾਡਾ ਹਾਲ ਹੋਏਗਾ। ਅਸੀਂ ਆਪਣੇ ਘਰ ਦੇ ਅੰਦਰ ਆਪਣਾ ਉਦਾਲਾ ਪੁਦਾਲਾ ਸਾਫ ਸੁਥਰਾ ਰੱਖਣ ਦੀ ਕੋਸ਼ਿਸ਼ ਕਰਦੇ ਹਾਂ। ਸੋਹਣੇ ਫਰਨੀਚਰ, ਪਰਦਿਆਂ ਤੇ ਹੋਰ ਕਈ ਕਿਸਮ ਦੀਆਂ ਸੋਹਣੀਆਂ ਚੀਜ਼ਾਂ ਨਾਲ ਘਰ ਨੂੰ ਸਜਾਉਂਦੇ ਹਾਂ। ਵਾਰ ਵਾਰ ਕਈ ਕਿਸਮ ਦੇ ਫੁੱਲਦਾਰ ਬੂਟਿਆਂ ਨਾਲ ਕੋਠੀ ਦਾ ਵਿਹੜਾ ਸਜਾਉਂਦੇ ਹਾਂ। ਇਹ ਕੋਠੀ ਦੀ ਅੰਦਰਲੀ ਤੇ ਬਾਹਰਲੀ ਸਫਾਈ ਤੇ ਸਜਾਵਟ ਇਹ ਅਸੀਂ ਆਪਣੇ ਵਿੱਤ ਅਨੁਸਾਰ, ਆਪਣੇ ਮਨ ਦੀ ਰੀਝ, ਲੋਕਾਚਾਰੀ, ਰੀਸੋ ਰੀਸੀ ਤੇ ਵਾਹ ਵਾਹ ਦੀ ਭੁੱਖ ਲਈ ਕਰਦੇ ਹਾਂ। ਜਦੋਂ ਕਿਸੇ ਵਿਸ਼ੇਸ਼ ਪ੍ਰਾਹੁਣੇ ਜਾਂ ਅਫਸਰ ਨੇ, VIP ਨੇ ਸਾਡੇ ਘਰ ਆਉਣਾ ਹੋਵੇ ਤਾਂ ਕੋਠੀ ਦਾ ਅੰਦਰ ਬਾਹਰ ਅਸੀਂ ਬੜੇ ਚਾਓ ਤੇ ਰੀਝਾਂ ਨਾਲ ਵੱਧ ਚੜ੍ਹ ਕੇ ਸਾਫ ਕਰਦੇ ਹਾਂ, ਸਜਾਵਟ ਕਰਨ ਦੀ ਹਰ ਮੁਮਕਿਨ ਕੋਸ਼ਿਸ਼ ਕਰਦੇ ਹਾਂ। ਲੇਕਿਨ ਅਫਸੋਸ ਤੇ ਦੁੱਖ ਦੀ ਗੱਲ ਹੈ ਕਿ ਸਾਡੇ ਅੰਤਰ ਆਤਮੇ ਬਿਰਾਜਮਾਨ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਅਕਾਲ ਪੁਰਖ ਦੇ ਇਸ ਮਨ ਮੰਦਰ ਨੂੰ ਸਾਫ ਸੁਥਰਾ ਰੱਖਣ, ਇਹਨੂੰ ਨਿਰਮਲ ਕਰਨ, ਇਹਨੂੰ ਸਜਾਉਣ, ਇਹਦੀਆਂ ਰੀਝਾਂ ਲਾਉਣ ਜਾਂ ਸ਼ਿੰਗਾਰਨ ਦੀ ਬਾਬਤ ਸਾਨੂੰ ਕਦੇ ਖਿਆਲ ਨਹੀਂ ਆਉਂਦਾ, ਕਦੇ ਚਾਓ ਪੈਦਾ ਨਹੀਂ ਹੁੰਦਾ, ਰੀਝ ਨਹੀਂ ਉੱਠਦੀ, ਉੱਦਮ ਨਹੀਂ ਹੁੰਦਾ, ਲੋੜ ਹੀ ਨਹੀਂ ਪਾਸਦੀ। ਜਿੰਨੀ ਰੀਝ, ਚਾਓ ਤੇ ਯਤਨ ਅਸੀਂ ਆਪਣੇ ਤਨ ਤੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ, ਸਜਾਉਣ ਲਈ ਲਾਉਂਦੇ ਹਾਂ, ਉਹਦੇ ਐਨ ਉਲਟ ਅਸੀਂ ਆਪਣੇ ਹਿਰਦੇ ਦੇ ਸ਼ਹਿਨਸ਼ਾਹ, ਉਹਦੇ ਮਨ ਮੰਦਰ ਨੂੰ ਮੈਲੇ ਖਿਆਲਾਂ ਤੇ ਗੰਧਲੇ ਵਾਤਾਵਰਣ ਨਾਲ ਮੈਲਾ ਕਰੀ ਜਾਂਦੇ ਹਾਂ ਤੇ ਇਹਦੇ ਵਿੱਚ ਹੀ ਅਸੀਂ ਆਪਣੀਆਂ ਸਿਆਣਪਾਂ, ਵਡਿਆਈ ਤੇ ਭਲਾ ਸਮਝੀ ਬੈਠੇ ਹਾਂ। ਗੁਰਬਾਣੀ ਦੇ ਨਿੱਤ ਪਾਠ, ਕੀਰਤਨ, ਕਥਾ ਕਰਦਿਆਂ ਸੁਣਦਿਆਂ ਵੀ ਸਾਨੂੰ ਆਪਣੇ ਅੰਤਰ ਆਤਮੇ ਬਿਰਾਜਮਾਨ ਅਕਾਲ ਪੁਰਖ ਦੀ ਹੋਣ ਦੀ ਸੋਝੀ ਨਹੀਂ, ਨਿਸ਼ਚਾ ਹੀ ਨਹੀਂ ਆਉਂਦਾ। ਭਾਵੇਂ ਗੁਰਬਾਣੀ ਵਿੱਚ ਸਾਫ ਲਫ਼ਜ਼ਾਂ ਵਿੱਚ ਬੇਅੰਤ ਤਰੀਕਿਆਂ ਨਾਲ ਪੁਕਾਰ ਪੁਕਾਰ ਕੇ ਸਾਡੇ ਅੰਤਰ ਆਤਮੇ, ਸਾਡੇ ਮਨ ਮੰਦਰ, ਨਿੱਜ ਘਰ, ਬੇਗਮਪੁਰੇ ਦੀ ਸੂਝਬੂਝ ਤੇ ਵਡਿਆਈ ਦਰਸਾ ਰਹੀ ਹੈ। ਜੇ ਕੋਈ ਘਰ ਸਾਡੇ ਘਰ ਵਿਸ਼ੇਸ਼ ਪ੍ਰਾਹੁਣਾ VIP ਰਹਿੰਦਾ ਹੋਵੇ ਤਾਂ ਘਰ ਦੀ ਸਫਾਈ ਤੇ ਸਜਾਵਟ ਤੋਂ ਇਲਾਵਾ ਅਸੀਂ ਘਰ ਦਾ ਵਾਤਾਵਰਣ ਵੀ ਸ਼ਾਂਤ ਤੇ ਪਵਿੱਤਰ ਰੱਖਣ ਦਾ ਅਤਿਅੰਤ ਖਿਆਲ ਰੱਖਦੇ ਹਾਂ ਕਿ ਕੋਈ ਰੌਲਾ ਗੌਲਾ ਸ਼ੋਰ ਸ਼ਰਾਬਾ ਨੇੜੇ ਨਾ ਹੋਵੇ ਅਤੇ ਇਕਾਂਤ ਤੇ ਸ਼ਾਂਤ ਵਾਤਾਵਰਣ ਵਿੱਚ ਕੋਈ ਵਿਘਨ ਨਾ ਪਵੇ। ਹੈਰਾਨੀ ਦੀ ਗੱਲ ਹੈ ਕਿ ਦਿਮਾਗੀ ਤੌਰ ਤੇ ਸਮਝਦੇ ਤੇ ਜਾਣਦਿਆਂ ਹੋਇਆ ਵੀ ਕਿ ਪਰਮੇਸ਼ਰ ਦਾ ਨਿਰਮਲ ਇਲਾਹੀ ਪ੍ਰਕਾਸ਼ ਸਾਡੇ ਅੰਤਰ ਆਤਮ ਨੇ ਸਦਾ ਵਸਿਆ ਰਸਿਆ ਹੈ, ਫਿਰ ਵੀ ਸਾਨੂੰ ਆਪਣੇ ਪ੍ਰੀਤਮ ਆਪਣੇ ਸੱਚੇ ਪਾਤਸ਼ਾਹ ਦੀ ਅੰਤਰ ਆਤਮੇ ਹੋਂਦ ਹਜ਼ੂਰੀ ਤੇ ਪ੍ਰਕਾਸ਼ ਦਾ ਅਨੁਭਵ ਹੀ ਨਹੀਂ, ਸਾਡੀ ਸਮਝ ਸੋਝੀ ਗਿਆਨ ਨਿਸ਼ਚਾ ਸਿਰਫ ਸਾਡੇ ਦਿਮਾਗੀ ਗਿਆਨ ਤੱਕ ਹੀ ਸੀਮਿਤ ਹੈ। ਹਉਮੇ ਵਿਹੜੇ ਮਨ ਦੇ ਮਾਇਕੀ ਭਰਮ ਭੁਲਾਵਿਆਂ ਵਿੱਚ ਅਸੀਂ ਇੰਨੇ ਗਲਤਾਨ ਹਾਂ, ਮਸਤ ਹਾਂ, ਢੀਠ ਹੋ ਚੁੱਕੇ ਹਾਂ ਕਿ ਅਨੇਕਾਂ ਧਰਮ ਕਰਮ ਕਰਦਿਆਂ ਹੋਇਆਂ ਵੀ ਆਪਣੇ ਅੰਤਰ ਆਤਮੇ ਮਨ ਮੰਦਰ ਨੂੰ ਸਾਫ਼ ਰੱਖਣ ਜਾਂ ਮੈਲ ਤੋਂ ਬਚਾਉਣ ਦਾ ਸਾਨੂੰ ਕਦੇ ਖਿਆਲ ਨਹੀਂ ਹੁੰਦਾ, ਸੰਕੋਚ ਨਹੀਂ ਹੁੰਦਾ। ਇਸ ਤਰ੍ਹਾਂ ਅਸੀਂ ਆਪਣੇ ਹਿਰਦੇ ਅੰਦਰ ਉਸ ਪ੍ਰੀਤਮ ਦੇ ਨਿਰਮਲ ਇਲਾਹੀ ਆਸਣ, ਉਹਦੇ ਤਖ਼ਤ, ਉਹਦੇ ਨਿੱਜ ਘਰ, ਉਹਦੇ ਸੱਚ ਘਰ, ਬੇਗਮਪੁਰੇ, ਪ੍ਰਕਾਸ਼ ਮੰਡਲ, ਸ਼ਬਦ ਜਾਂ ਨਾਮ ਦੇ ਦੁਆਲੇ ਆਪਣੇ ਮਾਨਸਿਕ ਵਾਤਾਵਰਣ ਨੂੰ ਜਾਣ ਬੁੱਝ ਕੇ ਅਵੇਸਲੇ ਹੋ ਕੇ ਬੇਪਰਵਾਹੀ ਨਾਲ, ਬੇਮੁਖਤਾਈ ਨਾਲ, ਢੀਠਤਾਈ ਨਾਲ, ਚਤੁਰਾਈ ਨਾਲ ਪਲ ਪਲ ਨਿਮਖ ਨਿਮਖ ਦਿਨ ਸਰਾਤ ਮੈਲਾ ਕਰਨ ਵਿੱਚ ਹੀ ਆਪਣੀ ਸਿਆਣਪ ਸਮਝਦੇ ਹਾਂ, ਵਡਿਆਈ ਸਮਝਦੇ ਹਾਂ। ਇਹਦੇ ਤੋਂ ਇਲਾਵਾ ਪ੍ਰੀਤਮ ਜੀ ਦੇ ਨਿੱਜ ਘਰ ਅਥਵਾ ਮਨ ਮੰਦਰ ਦੇ ਵਿਹੜੇ ਵਿੱਚ ਅਸੀਂ ਆਪਣੀਆਂ ਮੈਲੀਆਂ ਨੀਵੀਆਂ ਰੁਚੀਆਂ ਦੁਆਰਾ ਹਉਮੈ ਦੀਆਂ ਬੜਕਾਂ, ਸਵਾਰਥੀ ਖਿੱਚੋਤਾਣ, ਤ੍ਰਿਸ਼ਨਾ ਦੇ ਭਾਂਬੜ, ਈਰਖਾ ਦਵੈਤ ਦੀ ਜ਼ਹਿਰੀਲੀ ਹਵਾੜ, ਨਫ਼ਰਤ ਦੀ ਧੂੜ, ਸ਼ੱਕ ਦੇ ਬੱਦਲ, ਰੋਸੇ ਗਿਲੇ ਦਾ ਧੂੰਆਂ, ਵਿਸ਼ੇ ਵਿਕਾਰਾਂ ਦੇ ਚੱਖੜ, ਲੋਭ ਦੀ ਲਹਿਰ, ਕ੍ਰੋਧ ਦੀ ਹਨੇਰੀ, ਧਰਮਾਂ ਦੇ ਤੁਸਵ, ਨੀਵੀਆਂ ਰੁਚੀਆਂ ਦੀ ਹਵਾੜ, ਮਲੀਨ ਖਿਆਲਾਂ ਦੀ ਬਦਬੂ ਤੇ ਮੋਹ ਦੇ ਚਿੱਕੜ ਨਾਲ ਅੰਤਰ ਆਤਮੇ ਆਪਣੇ ਪ੍ਰੀਤਮ ਪਿਆਰੇ ਦੇ ਇਕਾਂਤ ਸ਼ਾਂਤਮਈ ਵਾਤਾਵਰਣ ਵਿੱਚ ਦਿਨ ਰਾਤ ਢੀਠ ਹੋ ਕੇ ਜ਼ਬਰਦਸਤ ਵਿਘਨ ਪਾ ਰਹੇ ਹਾਂ ਤੇ ਆਪਣੇ ਮਨ ਮੰਦਰ ਦੇ ਵਿਹੜੇ ਨੂੰ ਅਸੀਂ ਮਾਇਆ ਦਾ ਖੇਲ ਅਖਾੜਾ ਬਣਾ ਕੇ ਇੱਥੇ ਹਉਮੈ ਦਾ ਪੜਥੂ ਮਚਾਇਆ ਹੋਇਆ ਹੈ ਤੇ ਇਹਨੂੰ ਪੰਜਾਂ ਦੀ ਫੌਜ ਹਠੀਲੀ ਵਾਸਤੇ ਜੰਗ ਖੇਤਰ ਜਾਂ ਕੁਰਕਸ਼ੇਤਰ ਦਾ ਮੈਦਾਨ ਬਣਾਇਆ ਹੋਇਆ ਹੈ। ਇਸ ਤਰ੍ਹਾਂ ਅਸੀਂ ਗੁਰੂ ਬਾਬੇ ਦੇ ਦੱਸੇ ਹੋਏ ਪਰਹੇਜ਼, ਕਿਹੜਾ ਪਰਹੇਜ਼ ਗੁਰੂ ਬਾਬੇ ਨੇ ਮੈਲ ਤੋਂ ਬਚਣ ਲਈ ਸਾਨੂੰ ਦੱਸਿਆ ਹੈ, ਸੋ ਕਿਛ ਕਰ ਜਿਤ ਮੈਲ ਨਾ ਲਾਗੇ ਦੀ ਜਾਣ ਬੁੱਝ ਕੇ ਉਲੰਘਣਾ ਕਰਦੇ ਹਾਂ। ਗੁਰਬਾਣੀ ਸਾਨੂੰ ਤਗੀਦੀ ਤਾੜਨਾ ਕਰਦੀ ਹੈ, ਮਨ ਮੈਲੇ ਭਗਤ ਨਾ ਹੋਵੇ, ਨਾਮ ਨਾ ਪਾਇਆ ਜਾਏ, ਅਤੇ ਮਨ ਮੈਲਾ ਸੱਚ ਨਿਰਮਲਾ ਕਿਉਂ ਕਰ ਮਿਲਿਆ ਜਾਏ। ਲੇਕਿਨ ਅਸੀਂ ਅਣਜਾਣੇ ਅਵੇਸਲੇ ਹੋ ਕੇ, ਮਛਲੇ ਹੋ ਕੇ, ਬੇਮੁੱਖ ਹੋ ਕੇ, ਢੀਠ ਹੋ ਕੇ ਆਪਣੇ ਮਨ ਮੰਦਰ ਨੂੰ ਨਿਤਾ ਪ੍ਰਤੀ ਹੋਰ ਮੈਲਾ ਕਰੀ ਜਾ ਰਹੇ ਹਾਂ। ਜਿਵੇਂ ਸਰੀਰਕ ਬਿਮਾਰੀਆਂ ਦੇ ਇਲਾਜ ਵਾਸਤੇ ਪਹਿਲਾਂ ਤਾਂ ਸਹੀ ਸ਼ਨਾਖਤ ਹੋਣੀ ਜ਼ਰੂਰੀ ਹੈ, ਡਾਇਗਨੋਜ਼ ਹੋਣਾ ਚਾਹੀਦਾ ਹੈ, ਫਿਰ ਸਿਆਣਾ ਹਕੀਮ ਐਕਸਪਰਟ ਡਾਕਟਰ, ਫਿਰ ਸਹੀ ਇਲਾਜ, ਕਰੈਕਟ ਟ੍ਰੀਟਮੈਂਟ ਅਤੇ ਪਰਹੇਜ਼ ਪ੍ਰੀਕੋਸ਼ਨ ਜ਼ਰੂਰੀ ਹੈ। ਇਸੇ ਤਰ੍ਹਾਂ ਮਾਨਸਿਕ ਬਿਮਾਰੀਆਂ ਲਈ ਵੀ ਪਹਿਲਾਂ ਤਾਂ ਸਾਨੂੰ ਮੈਲ ਦੀ ਸ਼ਨਾਖਤ ਹੋਣੀ ਚਾਹੀਦੀ ਹੈ, ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡਾ ਮਨ ਮੈਲਾ ਹੈ, ਫਿਰ ਇਹਦਾ ਇਲਾਜ ਅਤੇ ਪਰਹੇਜ਼ ਕਰਨਾ ਲਾਜ਼ਮੀ ਹੈ। ਮੈਲ ਦੀ ਸ਼ਨਾਖਤ ਅਸੀਂ ਕਰ ਰਹੇ ਹਾਂ, ਮੈਲ ਕਿਹਨੂੰ ਕਹਿੰਦੇ ਹਨ, ਇਹ ਕਿਵੇਂ ਸਾਨੂੰ ਲੱਗਦੀ ਹੈ ਅਤੇ ਮੈਲੇ ਮਨ ਦੀਆਂ ਨਿਸ਼ਾਨੀਆਂ ਕੀ ਹਨ, ਹੁਣ ਕਿਵੇਂ ਅਸੀਂ ਆਪਣੀਆਂ ਨੀਵੀਆਂ ਰੁਚੀਆਂ ਵਾਲੇ ਮਲੀਨ ਮਾਇਕੀ ਖਿਆਲਾਂ ਨਾਲ ਅੰਤਰ ਆਤਮੇ ਜੋਤ ਦੀ ਨਿਰਮਲਤਾ ਨੂੰ ਮੈਲਾ ਕਰੀ ਜਾ ਰਹੇ ਹਾਂ। ਇਹਦੇ ਇਲਾਜ ਅਤੇ ਪਰਹੇਜ਼ ਦੀ ਬਾਬਤ ਅਸੀਂ ਹੁਣ ਵਿਚਾਰ ਕਰਾਂਗੇ। ਮਾਨਸਿਕ ਬਿਮਾਰੀਆਂ ਵਾਸਤੇ ਗੁਰੂ ਰੂਪ ਬਾਣੀ ਸਭ ਤੋਂ ਉੱਚਾ ਸੁੱਚਾ ਸਿਆਣਾ ਤੇ ਅਭੁੱਲ ਵੈਦ ਹੈ। ਇਹਦੇ ਵਿੱਚ ਸੰਸਾਰ ਦੇ ਸਾਰੇ ਹੀ ਸਰੀਰਕ ਤੇ ਮਾਨਸਿਕ ਰੋਗਾਂ ਦੇ ਇਲਾਜ ਲਈ ਅਭੁੱਲ ਅਟਲ ਅਕਸੀਰ ਨੁਸਖੇ ਦਰਜ ਹਨ। ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੇ ਜਮਕੀ ਫੰਦਾ ਸਰਬ ਰੋਗ ਕਾ ਔਖਦ ਨਾਮ ਸੰਸਾਰ ਰੋਗੀ ਨਾਮ ਦਾਰੂ ਮੈਂ ਲਾਗੇ ਸੱਚ ਬਿਨਾ। ਗੁਰਬਾਣੀ ਵਿੱਚ ਦਰਜ ਅਨੇਕਾਂ ਕਾਰਗਰ ਅਕਸੀਰ ਤੇ ਅਜ਼ਮਾਏ ਹੋਏ ਨੁਸਖਿਆਂ ਵਿੱਚੋਂ ਕੁਝ ਕੁ ਦੀ ਗੁਰਮੁਖ ਪਿਆਰਿਆਂ ਨੇ ਹੇਠਾਂ ਵਿਚਾਰ ਕੀਤੀ ਹੈ। ਪਹਿਲਾ ਨੁਸਖਾ ਹੈ ਸਾਧ ਸੰਗਤ। ਜਨਮ ਜਨਮਾਂਤਰਾਂ ਦੀ ਮਨ ਦੀ ਮੈਲ ਲਾਉਣ ਲਈ ਲਗਾਤਾਰ ਸਾਧ ਸੰਗਤ ਵਿੱਚ ਵਿਚਰਨ ਦਾ ਸਾਨੂੰ ਤਾਕੀਦੀ ਹੁਕਮ ਹੈ। ਸਾਧ ਸੰਗਤ ਹੋਏ ਨਿਰਮਲਾ ਕੱਟੀਐ ਜਮ ਕੀ ਫਾਸ ਸਾਧ ਸੰਗ ਮਲ ਸਗਲੀ ਖੋਤ ਸਾਧ ਸੰਗ ਪਾਪਾਂ ਮਲ ਖੋਵੈ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤਿਤ ਪੁਨੀਤ ਜਨਮ ਜਨਮ ਕੀ ਹਉਮੈ ਮਲ ਲਾਗੀ ਮਿਲ ਸੰਗਤ ਮਲ ਲੈ ਜਾਵੇ ਗੋ। ਦੂਜਾ ਨੁਸਖਾ ਹੈ ਨਾਮ ਨਾਮੇ ਕਾ ਰੰਗ। ਜਪਜੀ ਸਾਹਿਬ ਦੀ ਪੌੜੀ ਵਿੱਚ ਦੱਸਿਆ ਗਿਆ ਹੈ ਕਿ ਮੈਲਾ ਸਰੀਰ ਜਾਂ ਮੈਲੇ ਕੱਪੜੇ ਸਾਬਣ ਨਾਲ ਧੋਤੇ ਜਾਂਦੇ ਹਨ। ਇਸੇ ਤਰ੍ਹਾਂ ਸਾਡੀ ਮੱਤ ਜਾਂ ਮਨ ਵੀ ਨਾਵੇ ਕੇ ਰੰਗ ਦੇ ਸਾਬਣ ਨਾਲ ਧੋਤੀ ਜਾ ਸਕਦੀ ਹੈ। ਪਰ ਇਹ ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰਸ ਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੁਣ ਲਈਐ ਉਹ ਧੋਏ ਪਰ ਇਹ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੇ ਕੇ ਰੰਗ। ਗੁਰਬਾਣੀ ਦੀਆਂ ਹੋਰ ਬੇਅੰਤ ਪੰਕਤੀਆਂ ਵਿੱਚ ਵੀ ਮਨ ਦੀ ਮੈਲ ਲਾਉਣ ਲਈ ਨਾਮ ਹੀ ਇੱਕ ਸਾਧਨ ਦੱਸਿਆ ਗਿਆ ਹੈ। ਨਾਮ ਰਤੇ ਸੇ ਨਿਰਮਲੇ ਗੁਰ ਕੈ ਸਹਿਜ ਸੁਭਾਏ ਦੁਰਮਤ ਮੈਲ ਗਈ ਸਭ ਤਿਨਕੀ ਜੋ ਰਾਮ ਨਾਮ ਰੰਗ ਰਾਤੇ ਨਾਨਕ ਨਾਮ ਰਤੇ ਸੇ ਨਿਰਮਲ ਹੋਰ ਹੋਮੇ ਮੈਲ ਫਰੀਜੈ ਸਦਾ ਸਦਾ ਪ੍ਰਭ ਜੀ ਕੈ ਸੰਗ ਉਤਰੀ ਮੈਲ ਨਾਮ ਕੈ ਰੰਗ। ਤੀਸਰਾ ਨੁਸਖਾ ਹੈ ਸਿਮਰਨ ਭਜਨ। ਗੁਰਬਾਣੀ ਵਿੱਚ ਮਨ ਦੀ ਮੈਲ ਲਾਉਣ ਲਈ ਨਾਮ ਸਿਮਰਨ ਜਾਂ ਭਜਨ ਕਰਨਾ ਵੀ ਇੱਕ ਸ੍ਰੇਸ਼ਟ ਤੇ ਕਾਰਗਰ ਸਾਧਨ ਦੱਸਿਆ ਗਿਆ ਹੈ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਾਹੇ ਸਮਾਏ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਵਾਹ ਵਾਹ ਕਰਤਿਆਂ ਮਨ ਨਿਰਮਲ ਹੋਵੇ ਹੋਮੇ ਵਿੱਚੋਂ ਜਾਏ ਹਰ ਹਰ ਨਾਮ ਜਪੋ ਮੇਰੇ ਮੀਤ ਨਿਰਮਲ ਹੋਏ ਤੁਮਾਰਾ ਚੀਤ ਐਹਨਿਸ ਨਾਮ ਜਪੋ ਰੇ ਪ੍ਰਾਣੀ ਮੈਲੇ ਹੱਛੇ ਹੋਈ। ਅਗਲਾ ਨੁਸਖਾ ਹੈ ਸੇਵਾ। ਭਗਤੀ ਭਾਵਨਾ ਦੇ ਨਾਲ ਨਾਲ ਸੇਵਾ ਕਰਦਿਆਂ ਹੋਇਆਂ ਵੀ ਮਨ ਦੀ ਮੈਲ ਲੈਂਦੀ ਹੈ ਅਤੇ ਸਾਡਾ ਮਨ ਨਿਰਮਲ ਹੁੰਦਾ ਹੈ। ਗੁਰ ਸੇਵਾ ਤੇ ਮਨ ਨਿਰਮਲ ਹੋਵੇ ਅਗਿਆਨ ਅੰਧੇਰਾ ਜਾਏ ਭਨਤ ਨਾਨਕ ਸੁਣੋ ਜਨ ਪਾਈ ਸਤਿਗੁਰ ਸੇਵੈ ਹੋਮੇ ਮਲ ਜਾਈ ਸਾਧ ਕੀ ਸੱਚ ਟਹਿਲ ਕਮਾਨੀ ਤਬ ਹੋਏ ਮਨ ਸੁਧ ਪ੍ਰਾਣੀ ਸਤਿਗੁਰ ਸੇਵ ਸਰਬ ਫਲ ਪਾਏ ਜਨਮ ਜਨਮ ਕੀ ਮੈਲ ਮਿਟਾਏ। ਸ਼ਬਦ ਦੁਆਰਾ ਵੀ ਸਾਡੇ ਮਨ ਦੀ ਮੈਲ ਲਾਉਣ ਬਾਬਤ ਗੁਰਬਾਣੀ ਸਾਨੂੰ ਇਉਂ ਉਪਦੇਸ਼ ਕਰਦੀ ਹੈ ਸ਼ਬਦ ਰਤੇ ਸੇ ਨਿਰਮਲੇ ਤਜ ਕਾਮ ਕ੍ਰੋਧ ਅਹੰਕਾਰ ਗੁਰ ਕੈ ਸ਼ਬਦ ਵਿੱਚੋਂ ਮੈਲ ਗਵਾਏ ਨਿਰਮਲ ਨਾਮ ਵਸੈ ਮਨ ਆਏ ਸ਼ਬਦੇ ਮਨ ਤਾਂ ਨਿਰਮਲ ਹੋਆ ਹਰ ਵਸਿਆ ਮਨ ਆਈ ਨਾਨਕ ਇਸ ਮਨ ਕੀ ਮਲ ਇਉਂ ਉਤਰੈ ਹੋਮੇ ਸ਼ਬਦ ਜਲਾਏ ਹਮ ਕੁਚਲ ਕੁਚੀਲ ਅਤ ਅਭਿਮਾਨੀ ਮਿਲ ਸ਼ਬਦੇ ਮੈਲ ਉਤਾਰੀ ਮਨ ਧੋਵੋ ਸ਼ਬਦ ਲਾਗੋ ਹਰ ਸਿਓ ਰਹੋ ਚਿਤ ਲਾਏ ਗੁਰ ਸ਼ਬਦੀ ਮਨ ਨਿਰਮਲ ਹੋਆ ਚੁੱਕਾ ਮਨ ਅਭਿਮਾਨ। ਅਗਲਾ ਨੁਸਖਾ ਹੈ ਕੀਰਤਨ। ਹਰੀ ਦਾ ਕੀਰਤਨ ਜਾਂ ਜਸ ਗਾਉਣ ਤੇ ਸੁਣਨ ਨਾਲ ਵੀ ਮਨ ਦੀ ਮੈਲ ਲੈ ਜਾਂਦੀ ਹੈ। ਗੁਣ ਗਾਵਤ ਤੇਰੀ ਉਤਰਸ ਮੈਲ ਬਿਨ ਸਜਾਏ ਹੋਮੇ ਵਿਖ ਫੈਲ हर गुण गावे होमे मल खोए जन्म मरण मल उतरे सच्चे के गुण गाए निर्मल पै उजल जस गावत बौर ना होवत कारो। प्रेम भावना नाल भी मन दी मैल सौखी लै सकती है। मन तन निर्मल होया लागी साच प्रीत सेजन सच्चे निर्मले जिन सतगुर नाल प्यार सेजन निर्मल जो हर लागे हर नामे तरे प्यार। एक अक्सीर नुस्खा है चरण धूड़ गुरुआ महापुरखा ते संता भगता दी धूड़ी नू माइकी मैल लाउण वास्ते अक्सीर दस्या गया है। धूर संतन की मस्तक लाए जन्म जन्म की दुर्मत मल जाए मांगो जन धूर परमगत पावो जन्म जन्म की मैल मिटावो। साधु तूर पुनीत करी मन के विकार मिटे प्रभ सिमरत जन्म जन्म की मैल हरी। गुर की तूर करो नित मज्जन किलविख मैल उतारिया सत संगत की तूर पई उड़ नेत्री सब दुर्मत मैल गवाई। सो साडे मन दे मैले होण दी निशानी की है ए पिछे ता गुरमुख प्यारिया ने नुस्खे दसे हन के किना दे नाल साडे मन दी मैल उतर सकती है। हुन सानू पता किवें लगे कि साडा मन मैला है क्योंकि असी ता फोमे दी टीटताई विच ए समझी बैठे हाँ कि साडे मन नू मैल नहीं लगी हुई। गुरमुख प्यारिया ने इहदा निर्णा इउं कीता है साडे मन दे मैले जां निर्मल होण दा निर्णा इउं कीता जा सकता है। साडे मन दा छोटी छोटी गल उत्ते शक करना शिकायत करनी नुक्ता चीनी करनी छिथे पैना रोस करना कुलझना सड़ना बलना नक चढ़ाउणा मत्थे वट पाउणा उच्चा बोलना क्रोध विच आउणा ताने मेणे देने धमकियां देना ते वैर विरोध रखना ए सुभाओ इस गल दा पक्का ते ठोस सबूत है कि साडा मन निर्मल है साडा मन मलीन है। ऐसी तीबर ते गूढ़ी मलीनता दा साडे ख्यालां सोचनी सुभाओ ते वर्त वर्तारे जां जीवन दे हर पक्ष विच सहज सुभाए ही प्रगटावा हुंदा जांदा है। इन्हां विच्चों जेड़े भी औगुण साडे विच हन उन्हां तों इह पता लगदा है कि साडा मन किन्ना कु मलीन है। ये सारे माइकी औगण क्योंकि होमे दे भरम भुलावे विचों उत्पन्न हुंदे हन सो ये सारे औगण माइकी रंगत हो वाले होण करके मलीन हुंदे हन। इहदे उल्ट जेकर साडे सुभाओ विच सहनशीलता दया खिमा प्यार खेड़ा मिठा बोलना बुरे नाल भला करना देख के अंडिठ करना मैत्री भाव सेवा भाव आपा वारना प्रीत प्रेम रस चाओ आदि वाला साडा सुभाव है ता ए साडे मन दे अंतिशकरण दे निर्मल ते मैलहीन होण दी प्रतख निशानी जा प्रमाण है। क्यों? क्योंकि ये सारे गुण दैवी हन जो कि आप परमात्मा दे गुण होण करके निर्मल हन। इन्हां दैवी गुणा दा सोमा अकाल पुरख है जो कि खुद मैलहीन है अते सदा निर्मल है। सो निर्मल सच्चा एक तू होर मैल परी सब जाए। सो ए हुण असी आप निर्णा करना है अपने मन अंदर झाती मारनी है कि साडे विच किन्ने कु माया दे औगण हन ते किन्ने कु दैवी गुण हन। वाहिगुरु जी का खालसा वाहिगुरु जी की फतेह।